ਸਲੋਕ ਮਹਲਾ ਪਹਿਲਾ ਵਿਸਮਾਦਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਏ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਮ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨਿਰੈ ਵਿਸਮਾਦ ਦੂ ਵਿਸਮਾਦ ਵੇਖੈ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣਾ ਪੂਰੇ ਭਾਗੇ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣਾ ਪੂਰੇ ਭਾਗੇ ਵਿਸਮਾਦ ਇੱਕ ਉਹ ਅਵਸਥਾ ਜਿੱਥੇ ਮਨੁੱਖ ਦੀ ਸੋਚ ਸ਼ਕਤੀ ਸ਼ਿਥਲ ਹੋ ਜਾਏ ਅੱਗੋਂ ਸੋਚ ਨਾ ਸਕੇ ਐਸੀ ਹਾਲਤ ਵਿੱਚ ਜੋ ਅਵਸਥਾ ਬਣਦੀ ਹੈ ਉਹਨੂੰ ਅਚਰਜਤਾ ਵਿਸਮਾਦ ਰਹੱਸਮੇ ਵਿਸਮੇ ਕਰੇ ਕਹਿੰਦੇ ਨੇ ਆਸਾ ਦੀ ਵਾਰ ਦੀ ਜੋ ਇਹ ਤੀਸਰੀ ਪੌੜੀ ਹੈ ਇਸ ਦੇ ਨਾਲ ਜੋ ਪਹਿਲੇ ਪਾਤਸ਼ਾਹ ਜੀ ਦੇ ਇਹ ਦੋ ਸਲੋਕ ਨੇ ਇਹਦੇ ਚ ਕਾਦਰ ਦੀ ਤਰਫੋਂ ਵਰਤੀ ਹੈ ਜਿਹੜੀ ਕੁਦਰਤ ਤੇ ਕੁਦਰਤ ਦੇ ਜੋ ਵਿਸਮਾਦਤਾ ਹੈ ਉਸ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਅਜੋਕੇ ਸਮੇਂ ਚ ਵਿਸਮਾਦ ਮਨੁੱਖ ਦੀ ਜ਼ਿੰਦਗੀ ਚ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਮਨੁੱਖ ਜਦ ਹੰਕਾਰੀ ਹੋ ਜਾਏ ਤਾਂ ਉਹ ਕਹਿ ਦਿੰਦਾ ਹੈ ਮੈਂ ਸਭ ਕੁਛ ਜਾਣਦਾ ਜੈਸੇ ਇਹ ਦਾਅਵਾ ਹੋਵੇ ਕਿ ਮੈਂ ਸਭ ਕੁਛ ਜਾਣਦਾ ਉੱਥੇ ਵਿਸਮਾਦ ਦਾ ਜਨਮ ਨਹੀਂ ਆਉਂਦਾ ਉੱਥੇ ਰਹੱਸ ਦਾ ਜਨਮ ਨਹੀਂ ਆਉਂਦਾ ਉੱਥੇ ਅਸ਼ਚਰਜਤਾ ਪੈਦਾ ਨਹੀਂ ਹੁੰਦੀ ਹੈਰਾਨ ਕੁੰਨ ਅਵਸਥਾ ਉੱਥੇ ਬਣਦੀ ਹੈ ਜਦ ਐਸਾ ਮਨੁੱਖ ਸੋਚੇ ਤੇ ਉਸਦੇ ਕੋਲ ਬਾਰੀਕ ਬੁੱਧ ਹੋਵੇ ਕਿ ਮੈਂ ਜੋ ਕੁਝ ਵੇਖਿਆ ਪੂਰਾ ਨਹੀਂ ਵੇਖਿਆ ਮੈਂ ਜੋ ਕੁਝ ਸੁਣਿਆ ਪੂਰਾ ਨਹੀਂ ਸੁਣਿਆ ਮੈਂ ਜੋ ਕੁਝ ਸੋਚਿਆ ਪੂਰਾ ਨਹੀਂ ਸੋਚਿਆ ਮੈਂ ਜਿਤਨਾ ਗਵਨ ਕੀਤਾ ਫਿਰ ਵੀ ਮੈਂ ਪੂਰਾ ਗਵਨ ਨਹੀਂ ਕੀਤਾ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਹੈ ਇਹ ਇਤਨਾ ਹੀ ਨਹੀਂ ਇਹ ਹੋਰ ਵੀ ਹੈ ਇਹ ਹੋਰ ਵੀ ਹੈ ਐਸੀ ਬੁੱਧੀ ਲਈ ਵਿਨਿਮਰਤਾ ਚਾਹੀਦੀ ਹੈ ਨਿਰਮਾਣਤਾ ਚਾਹੀਦੀ ਹੈ ਕਹਿੰਦੇ ਨੇ ਇੱਕ ਬੱਚਾ ਰਹੱਸ ਵਿੱਚ ਜੀਵਦਾ ਹੈ ਇੱਕ ਕਵੀ ਰਹੱਸ ਵਿੱਚ ਜੀਵਦਾ ਹੈ ਇੱਕ ਸੰਤ ਰਹੱਸ ਵਿੱਚ ਜੀਵਦਾ ਹੈ ਇਹਨਾਂ ਤਿੰਨਾਂ ਤੋਂ ਇਲਾਵਾ ਮਨੁੱਖ ਦੀ ਜ਼ਿੰਦਗੀ ਵਿੱਚ ਅਸ਼ਚਰਜਤਾ ਵਿਸਮਾਦ ਹੈਰਾਨਕੁਨ ਅਵਸਥਾ ਦੇਖਣੀ ਬਹੁਤ ਔਖੀ ਹੈ ਕਿਉਂ ਕਿ ਇਹਨਾਂ ਤੋਂ ਬਿਨਾਂ ਜੋ ਜੀਵਨ ਹੈ ਉਹ ਅਹੰਕਾਰੀ ਹੈ ਤੇ ਅਹੰਕਾਰੀ ਦੀ ਜ਼ਿੰਦਗੀ ਚ ਵਿਸਮਾਦ ਨਹੀਂ ਆਉਂਦਾ ਬੱਚਾ ਵਿਨਿਮ ਹੈ ਜੋ ਕੁਛ ਨਹੀਂ ਜਾਣਦਾ ਉਹਦੇ ਬਾਰੇ ਉਸਦਾ ਜਾਣਕਾਰੀ ਦਾ ਦਾਅਵਾ ਨਹੀਂ ਹੈ ਉਹਦੇ ਬਾਰੇ ਉਸਦਾ ਪ੍ਰਗਟਾਵਾ ਨਹੀਂ ਕਿ ਮੈਂ ਜਾਣਾ ਇਸ ਵਾਸਤੇ ਬੱਚਾ ਉੱਡਦੀਆਂ ਹੋਈਆਂ ਤਿਤਲੀਆਂ ਨੂੰ ਵੇਖ ਕੇ ਵੀ ਵਿਸਮਾਦ ਵਿੱਚ ਲੀਨ ਹੋ ਜਾਂਦਾ ਹੈ ਬੱਚਾ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਧਰਤੀ ਦੇ ਚੋਂ ਇਹ ਕੈਸਾ ਸੁਪਨ ਧਰਤੀ ਦੇ ਚੋਂ ਇਹ ਕੈਸਾ ਨੂਰ ਇੱਕ ਬੱਚਾ ਤੇ ਸੂਰਜ ਨੂੰ ਵੇਖ ਕੇ ਵੀ ਹੈਰਾਨ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਦੀ ਥੋੜੀ ਜਿਹੀਆਂ ਵੀ ਬੁੱਧ ਰੱਖਣ ਵਾਲਾ ਮਾਸੂਮ ਬੱਚਾ ਜਦ ਰਾਤ ਨੂੰ ਚੰਦਰਮਾ ਨੂੰ ਵੇਖਦਾ ਹੈ ਚਮਕਦੇ ਹੋਏ ਨੂੰ ਰਹੱਸ ਨਾਲ ਭਰ ਜਾਂਦਾ ਹੈ ਵਿਸਮਾਦ ਨਾਲ ਭਰ ਜਾਂਦਾ ਹੈ ਲੇਕਿਨ ਇਹ ਵਿਸਮਾਦ ਬੱਚੇ ਦੀ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਇੱਕ ਹੋਰ ਵਿਸਮਾਦ ਹੈ ਜੋ ਕਵੀ ਕੋਲ ਹੈ ਸ਼ਾਇਰ ਕੋਲ ਹੈ ਔਰ ਜਿੱਥੇ ਵਿਸਮਾਦ ਨਹੀਂ ਸ਼ਾਇਰੀ ਦਾ ਜਨਮ ਵੀ ਨਹੀਂ ਆਉਂਦਾ ਆਮ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਰਹੱਸਮਈ ਅਵਸਥਾ ਤੋਂ ਹੀ ਕਵਿਤਾ ਦਾ ਜਨਮ ਹੈ ਸ਼ਾਇਰੀ ਦਾ ਜਨਮ ਹੈ ਤੇ ਜਿਸ ਸ਼ਾਇਰੀ ਦਾ ਜਿਸ ਕਵਿਤਾ ਦਾ ਰਹੱਸਮਈ ਵਿਸਾਦ ਮਈ ਅਵਸਥਾ ਤੋਂ ਉਤਪਤੀ ਨਹੀਂ ਹੋਈ, ਜਨਮ ਨਹੀਂ ਹੋਇਆ। ਦਰਅਸਲ ਉਹ ਕਵਿਤਾ ਕਵਿਤਾ ਹੀ ਨਹੀਂ, ਉਹ ਸ਼ਾਇਰੀ ਸ਼ਾਇਰੀ ਹੀ ਨਹੀਂ। ਵਿਸਮਾਦ ਜਿੱਥੇ ਮਨੁੱਖ ਹੈਰਾਨ ਹੋ ਜਾਏ, ਵਿਸਮ ਹੋ ਜਾਏ, ਰਹੱਸ ਦੀ ਦੁਨੀਆਂ ਵਿੱਚ ਖੋ ਜਾਏ। ਇਸ ਲਈ ਤੀਕਸ਼ਣ ਬੁੱਧ ਚਾਹੀਦੀ। ਤੋ ਕਵੀ ਦਾ ਵਿਸਮਾਦ ਅਬੋਧ ਅਵਸਥਾ ਤੇ ਨਹੀਂ ਖੜਾ, ਸੁਬੋਧ ਅਵਸਥਾ ਤੇ ਖੜਾ, ਲੇਕਿਨ ਖੜਾ ਹੈ ਹਿਰਦੇ ਦੇ ਤਲ ਤੇ। ਇਸ ਵਾਸਤੇ ਕਵੀ ਕੋਲ ਰਹੱਸ ਦਾ ਥੋੜਾ ਜਿਹਾ ਰਸ ਵੀ ਹੈ, ਕਵੀ ਕੋਲ ਵਿਸਮਾਦ ਦਾ ਥੋੜਾ ਜਿਹਾ ਰਹੱਸ ਵੀ ਰਸ ਵੀ ਹੈ, ਜਦਕਿ ਇਹ ਰਸ ਬੱਚੇ ਕੋਲ ਨਹੀਂ ਹੈ। ਹੈਰਾਨਕੁਨ ਅਵਸਥਾ ਜ਼ਰੂਰ ਹੈ, ਲੇਕਿਨ ਇਹ ਰਸ ਨਹੀਂ ਹੈ। ਵਿਸਮਾਦ ਦੇ ਚ ਫਿਰ ਜੀਵਦੇ ਨੇ ਸੰਤ, ਇਹ ਤੀਸਰੀ ਕੋਟੀ ਚ ਆ ਜਾਂਦੇ ਨੇ, ਔਰ ਇਹ ਤੀਸਰੀ ਕੋਟੀ ਸ਼ਿਖਰ ਹੈ, ਸਮੋਰ ਹੈ, ਉੱਚਤਾ ਹੈ। ਇਹ ਆਪਣੀ ਆਤਮਾ ਦੇ ਤਲ ਤੇ ਜੀਵਦੇ ਨੇ, ਤੇ ਆਤਮਾ ਦੇ ਚੋਂ ਜੋ ਕੁਛ ਵੀ ਚਾਰੋਂ ਪਾਸੇ ਅੰਕੁਰਿਤ ਹੋਇਆ ਹੈ ਔਰ ਹੁੰਦਾ ਰਹਿੰਦਾ ਹੈ, ਇਹਨੂੰ ਵੇਖ ਵੇਖ ਕੇ ਉਹ ਵਿਸਮਾਦ ਹੁੰਦੇ ਨੇ, ਇਸ ਨੂੰ ਵੇਖ ਵੇਖ ਕੇ ਉਹ ਰਸ ਲੈਂਦੇ ਨੇ। ਐਸਾ ਜਗਤ ਵਿੱਚ ਜੋ ਕੁਛ ਅੰਕੁਰਿਤ ਹੁੰਦਾ ਹੈ ਉਸ ਪਰਮ ਆਤਮਾ ਤੋਂ, ਉਹਨੂੰ ਵੇਖ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਵਿਸਮਾਦ ਦੇ ਚਲਾ ਗਿਆ। ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁਝਨ ਪੂਰੇ ਭਾਗ। ਸਾਹਿਬ ਕਹਿੰਦੇ, ਮੈਂ ਇਹ ਵਿਡਾਣ ਇਹ ਕੌਤਕ ਵੇਖ ਕੇ ਵਿਸਮਾਦ ਹੋ ਗਿਆ। ਪਰ ਇਹ ਵਿਸਮਾਦਮਈ ਅਵਸਥਾ ਵੀ ਸਾਹਿਬ ਕਹਿੰਦੇ ਨੇ, ਨਾਨਕ ਬੁਝਣ ਪੂਰੇ ਭਾਗ, ਕੋਈ ਬੁਝਦਾ ਹੈ, ਕੋਈ ਜਾਣਦਾ ਹੈ ਪੂਰੇ ਭਾਗ ਨਾਲ, ਭਾਵ ਉਸਦੀ ਪ੍ਰਾਲਬਧ ਉੱਚੀ ਹੋਵੇ, ਉਸਦੇ ਪੁਬਲੇ ਸੰਸਕਾਰ ਮਹਾਨ ਹੋਵਨ, ਉਹਦੇ ਤੇ ਪ੍ਰਭੂ ਦੀ ਦਇਆ ਬਹੁਤ ਵੱਡੇ ਪੱਧਰ ਤੇ ਹੋਵੇ, ਤਾਂ ਕਿਤੇ ਉਹ ਵਿਸਮਾਦਮਈ ਜੀਵਨ ਜੀਂਦਾ ਹੈ, ਰਹੱਸ ਵਿੱਚ ਜੀਵਦਾ ਹੈ। ਅਜੋਕੀ ਸਦੀ, ਇਹ ਜੋ 20ਵੀਂ ਸਦੀ ਹੈ, ਇਹ ਰਸ ਵਿਹੀਨ ਹੋ ਗਈ ਹੈ, ਕਿਉਂਕਿ ਰਹੱਸ ਵਿਹੀਨ ਹੋ ਗਈ ਹੈ, ਸਵਾਦ ਵਿਹੀਨ ਹੋ ਗਈ ਹੈ, ਕਿਉਂਕਿ ਵਿਸਮਾਦ ਵਿਹੀਨ ਹੋ ਗਈ। ਸਵਾਦ ਤੇ ਉੱਥੇ ਹੈ ਜਿੱਥੇ ਵਿਸਮਾਦ ਹੈ, ਰਸ ਤੇ ਉੱਥੇ ਹੈ ਜਿੱਥੇ ਰਹੱਸ ਹੈ। ਰਹੱਸ ਖੋ ਗਿਆ, ਰਸ ਖੋ ਗਿਆ, ਵਿਸਮਾਦ ਖੋ ਗਿਆ, ਸਵਾਦ ਖੋ ਗਿਆ। ਵਿਸਮਾਦ ਕਿਉਂ ਖੋਇਆ, ਰਹੱਸ ਕਿਉਂ ਖੋਇਆ? ਅਹੰਕਾਰ ਵਧਿਆ, ਤੇ ਅਹੰਕਾਰੀ ਕਹਿੰਦਾ, ਮੈਂ ਬਦਲਾਂ ਨੂੰ ਜੋ ਵੇਖਿਆ ਮੈਂ ਵੇਖ ਲਿਆ ਪੂਰਾ, ਔਰ ਮੈਂ ਜਾਣ ਵੀ ਲਿਆ। ਸੂਰਜ ਨੂੰ ਜੋ ਵੇਖਿਆ ਮੈਂ ਵੇਖ ਲਿਆ ਪੂਰਾ, ਔਰ ਮੈਂ ਜਾਣ ਵੀ ਲਿਆ। ਇਹ ਧਰਤੀ ਇਹ ਮੈਂ ਵੇਖ ਲਈ ਹੈ, ਔਰ ਮੈਨੂੰ ਜਾਣ ਵੀ ਲਿਆ। ਇਹ ਕਿਸੇ ਵਕਤ ਧਰਤੀ ਦਾ, ਸੂਰਜ ਦਾ ਇੱਕ ਹਿੱਸਾ ਸੀ, ਇਹ ਧਰਤੀ ਟੁੱਟ ਕੇ ਇਹ ਥੱਲੇ ਆਈ, ਇੱਕ ਪਾਸੇ ਹੋਈ, ਸਦੀਆਂ ਤੱਕ ਗਰਮ ਰਹੀ, ਫਿਰ ਠੰਡੀ ਹੋਈ, ਫਿਰ ਇਸ ਦੇ ਚ ਬਨਸਪਤੀ ਪੈਦਾ ਹੋਈ, ਫਿਰ ਸਹਿਜੇ ਸਹਿਜੇ ਇਹ ਜੀਵਨ ਚੱਲਿਆ ਜੋ ਅੱਜ ਵਿਚਰ ਰਿਹਾ। ਇਸ ਤਰੀਕੇ ਨਾਲ ਇੱਕ ਜਾਣਕਾਰ ਬੰਦਾ ਕਹਿ ਦਿੰਦਾ, ਮੈਂ ਤੇ ਸਭ ਕੁਛ ਜਾਣਦਾ। ਇਸ ਵਾਸਤੇ ਵਿਗਿਆਨਕ ਦੇ ਕੋਲ ਰਹੱਸ ਨਹੀਂ ਆਉਂਦਾ, ਵਿਸਮਾਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ। ਵਿਗਿਆਨਕ ਕੋਲ ਕਵੀ ਵਾਲਾ ਹਿਰਦਾ ਨਹੀਂ, ਵਿਗਿਆਨਕ ਕੋਲ ਸ਼ਾਇਰ ਵਾਲਾ ਹਿਰਦਾ ਨਹੀਂ। ਉਸਦੀ ਪਦਾਰਥ ਦੇ ਨਾਲ ਨੇੜਤਾ ਹੁੰਦੀ ਹੋਈ ਵੀ ਪਦਾਰਥ ਤੋਂ ਦੂਰੀ ਹੈ, ਕਿਉਂਕਿ ਉਸਨੇ ਪਦਾਰਥ ਦੇ ਵਜੂ ਨੂੰ ਵੇਖਿਆ, ਪਦਾਰਥ ਦੀ ਰੂਹ ਨੂੰ ਨਹੀਂ ਵੇਖਿਆ। ਸੰਸਾਰ ਦੇ ਆਕਾਰ ਨੂੰ ਵੇਖਿਆ, ਉਹਨੇ ਇਸਦੀ ਬੁਨਿਆਦ ਨੂੰ ਨਹੀਂ ਵੇਖਿਆ, ਉਸਨੇ ਇਸਦੇ ਨੂੰਹ ਨੂੰ ਨਹੀਂ ਵੇਖਿਆ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਵੇਖਦਾ, ਔਰ ਵੇਖ ਵੇਖ ਕੇ ਵਿਸਮਾਦ ਹੋ ਰਿਹਾ, ਰਹੱਸ ਵਿੱਚ ਖੋ ਗਿਆ। ਕੀ ਕੁਛ ਵੇਖ ਰਿਹਾ ਔਰ ਕਿੰਨਾ ਕੁ ਪਸਾਰਾ ਹੈ, ਇਸ ਸਲੋਕ ਦੇ ਚ ਗਿਣਤੀ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਜਾ ਰਹੇ ਨੇ। ਵਿਸਮਾਦ ਨਾਦ, ਵਿਸਮਾਦ ਵੇਦ, ਪ੍ਰਥਮ ਤੇ ਮੇਰੇ ਲਈ ਉਹ ਜੋ ਆਵਾਜ਼ ਹੈ ਜੋ ਮੇਰੇ ਕੰਨ ਸੁਣਦੇ ਨੇ, ਇਹਨੂੰ ਸੁਣ ਸੁਣ ਕੇ ਮੈਂ ਵਿਸਮਾਦ ਦੇ ਚਲਾ ਜਾਂਦਾ। ਅਸੀਂ ਵੀ ਸੁਣਦੇ ਹਾਂ, ਬਦਲਾਂ ਦੀ ਗਰਜਨ ਸੁਣਦੇ ਹਾਂ, ਕੋਇਲਾਂ ਦੀ ਕੂਕੂ ਸੁਣਦੇ ਹਾਂ, ਮਨੁੱਖਾਂ ਦੇ ਬੋਲ ਸੁਣਦੇ ਹਾਂ, ਸਾਗਰ ਦਾ ਗਰਜਨ ਸੁਣਦੇ ਹਾਂ, ਪਵਨ ਦੀ ਸ਼ਾਸ਼ਾਂ ਸੁਣਦੇ ਹਾਂ, ਚਿੜੀਆਂ ਦਾ ਚਹਿਚਹਾਣਾ ਸੁਣਦੇ ਹਾਂ, ਸੰਗੀਤ ਸੁਣਦੇ ਹਾਂ, ਗੀਤ ਸੁਣਦੇ ਹਾਂ, ਪਰ ਵਿਸਮਾਦ ਨਹੀਂ, ਰਹੱਸ ਨਹੀਂ। ਕਾਰਨ ਅਸੀਂ ਨਾਦ ਦੀ ਖਲੜੀ ਵੇਖਦੇ ਹਾਂ, ਰੂਹ ਨਹੀਂ ਵੇਖਦੇ, ਉੱਪਰੋਂ ਹੀ ਸੁਣਦੇ ਹਾਂ। ਇਹ ਜਿਤਨੀਆਂ ਆਵਾਜ਼ਾਂ ਨੇ, ਜੋ ਸ਼ਬਦ, ਜੋ ਆਵਾਜ਼, ਜੋ ਸਵਰ, ਜੋ ਧੁਨੀ ਸਾਡੇ ਕੰਨ ਵਿੱਚ ਪੈ ਰਹੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੰਝ ਕਹਿੰਦੇ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮੇਰੇ ਲਈ ਤੇ ਹੇ ਪ੍ਰਮਾਤਮਾ ਤੂੰ ਹੀ ਬੋਲ ਰਹੇ ਹੈ, ਕਿਧਰੇ ਸਾਗਰ ਦੇ ਗਰਜਨ ਵਿੱਚ, ਕਿਧਰੇ ਪਵਨ ਦੀ ਛਾਂ ਛਾਂ ਦੇ ਚ, ਕਿਧਰੇ ਮਨੁੱਖਾਂ ਦੀ ਭਾਸ਼ਾ ਦੇ ਚ, ਕਿਧਰੇ ਬੰਦਿਆਂ ਦੀ ਬੋਲੀ ਦੇ ਚ, ਕਿਧਰੇ ਪੰਛੀਆਂ ਦੇ ਚਹਿ ਚਹਾਣ ਦੇ ਚ, ਇਹ ਆਵਾਜ਼ ਸਭ ਤੇਰੀ ਹੈ, ਇਹ ਧੁਨ ਸਤੇਰੀ ਹੈ। ਜੇਤਾ ਰੂਪ ਕਾਇਆ ਤੇਰੀ, ਇਹ ਜਿਤਨਾ ਆਕਾਰ ਮੈਨੂੰ ਦਿਖਾਈ ਦੇ ਰਿਹਾ ਹੈ, ਇਹ ਤੇ ਕਾਇਆ ਹੈ, ਇਹ ਤੇ ਤੇਰਾ ਵਜੂਦ ਹੈ। ਔਰ ਇਸ ਵਜੂਦ ਚੋਂ ਜੋ ਕੁਛ ਵੀ ਪ੍ਰਗਟ ਹੋ ਰਿਹਾ ਹੈ, ਇਹ ਤੂੰ ਹੀ ਹੈ। ਤੇ ਸਭ ਕਹਿੰਦੇ ਨੇ ਵਿਸਮਾਦ ਨਾਦ, ਇਹ ਜੋ ਸ਼ਬਦ ਹੈ, ਇਹ ਜੋ ਸਵਰ ਹੈ, ਇਹ ਜੋ ਆਵਾਜ਼ ਹੈ, ਇਹਨੂੰ ਮੈਂ ਸੁਣਦਾ ਤੇ ਵਿਸਮਾਦ ਹੋ ਜਾਂਦਾ, ਹੈਰਾਨਗੀ ਹੋ ਗਈ। ਵਿਸਮਾਦ ਸ਼ਬਦ ਨੂੰ ਸੁਣ ਕੇ, ਵਿਸਮਾਦ ਆਵਾਜ਼ ਨੂੰ ਸੁਣ ਕੇ। ਹਾਂ, ਆਵਾਜ਼ ਦੀ ਆਪਣੀ ਮਹਾਨਤਾ ਹੈ, ਅਗਰ ਇਸ ਨੂੰ ਕਿਧਰੇ ਬਾਰੀਕੀਆਂ ਦੇ ਨਾਲ ਸੁਣਿਆ ਜਾਏ। ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਗਊ ਦਾ ਬੋਲਣਾ, ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਕੁੱਤਿਆਂ ਦਾ ਭੌਂਕਣਾ, ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਸ਼ੇਰ ਦਾ ਗਰਜਣਾ ਤੇ ਚਿੜੀਆਂ ਦੀ ਚਹਿਚਹਾਤ। ਹਕੀਕਤ ਹੈ, ਜਿਸ ਦਿਨ ਕਿਸੇ ਨੇ ਵੀ ਬਾਰੀਕੀ ਨਾਲ ਸੁਣਿਆ, ਬਿਸਮਾਤ ਤਾਰੀ ਹੋ ਜਾਏਗਾ ਔਰ ਸਵਾਦ ਦੀ ਗੰਗਾ ਵਗ ਤੁਰੇਗੀ। ਬਾਰੀਕੀ ਨਾਲ ਇਹ ਚਾਰੋਂ ਪਾਸੇ ਉਮੜਦੇ ਹੋਏ ਬੋਲ ਸੁਣੇ, ਆਵਾਜ਼ਾਂ ਸੁਣੀਆਂ, ਸਵਰ ਧੁਨੀ ਨੂੰ ਸੁਣਿਆ ਤਾਂ ਰਹਿਸ ਦੀ ਦੁਨੀਆਂ ਚੋਂ ਬੰਦਾ ਖੋ ਕੇ ਰਸ ਦੀ ਦੁਨੀਆਂ ਵਿੱਚ ਲੀਨ ਹੋ ਜਾਏਗਾ, ਆਨੰਦ ਮਾਣੇਗਾ ਪਰਮ ਰਸ। ਤੋ ਸਾਹਿਬ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ ਵਿਦਿਆ ਗਿਆਨ, ਅਨੰਤ ਪ੍ਰਕਾਰ ਦਾ ਗਿਆਨ। ਸਾਡੇ ਦੇਸ਼ ਵਿੱਚ 64 ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ, ਲੇਕਿਨ ਇਸ ਨੂੰ ਤਕਸੀਮ ਕਰੀਏ ਤਾਂ ਪਦਾਰਥ ਦਾ ਗਿਆਨ, ਕਲਾ ਦਾ ਗਿਆਨ, ਆਤਮਾ ਦਾ ਗਿਆਨ, ਇੰਝ ਤਿੰਨ ਤਰ੍ਹਾਂ ਦੇ ਗਿਆਨ ਵਿੱਚ 64 ਤਰ੍ਹਾਂ ਦੀ ਵਿਦਿਆ ਆਉਂਦੀ ਹੈ। ਤੇ ਸਾਹਿਬ ਕਹਿੰਦੇ ਨੇ ਇਹ ਜੋ ਵਿਦਿਆ ਹੈ, ਇਹ ਜਿਹੜਾ ਗਿਆਨ ਹੈ, ਇਹਨੂੰ ਵੀ ਮਹਿਸੂਸ ਜਦ ਕਰਦਾ ਹਾਂ ਤੇ ਵਿਸਮਾਦ ਦੇ ਚਲਾ ਜਾਂਦਾ। ਗਿਆਨ, ਸੂਝ, ਸਮਝ, ਇਹ ਵਿਦਿਆ। ਵਿਦਿਆ ਨੂੰ ਪੜ੍ਹਦਿਆਂ ਆਇਆ ਜਿਹੜਾ ਵਿਦਿਆਰਥੀ ਸਮਝਦਾ ਹੈ, ਗਿਆਨ ਹਾਸਲ ਕਰਦਿਆਂ ਕਰਦਿਆਂ ਜੋ ਵਿਦਿਆਰਥੀ, ਜੋ ਸ਼ਾਗਿਰਦ ਰਹਿਸ ਦੀ ਦੁਨੀਆਂ ਵਿੱਚ ਖੋ ਜਾਏ, ਉਹ ਰਸ ਦੀ ਦੁਨੀਆਂ ਵਿੱਚ ਲੀਨ ਹੋ ਕੇ ਸੰਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ, ਭਗਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਤੋ ਸਾਹਿਬ ਕਹਿੰਦੇ ਨੇ ਮੈਂ ਇਸ ਵਿਦਿਆ ਨੂੰ ਮਹਿਸੂਸ ਕਰਕੇ, ਚਾਰੋਂ ਪਾਸੇ ਬਿਖਰੇ ਹੋਏ ਗਿਆਨ ਨੂੰ ਮਹਿਸੂਸ ਕਰਕੇ ਵਿਸਮਾਦ ਜਾਂਦਾ। ਔਰ ਗਿਆਨ ਹਰ ਇੱਕ ਚੀਜ਼ ਦੇ ਛੁਪਿਆ ਹੋਇਆ ਹੈ, ਲੈਣ ਦੀ ਸਮਰੱਥਾ ਹੋਵੇ, ਦਰਖਤ ਦਾ ਇੱਕ ਨਿੱਕਾ ਜਿਹਾ ਪੱਤਾ ਵੀ ਆਪਣੇ ਵਿੱਚ ਬਹੁਤ ਕੁਛ ਛੁਪਾਈ ਬੈਠਾ ਹੈ ਜੇ ਅਸੀਂ ਉਸਨੂੰ ਜਾਣਨਾ ਚਾਹੀਏ। ਰੇਤ ਦਾ ਇੱਕ ਨਿੱਕਾ ਜਿਹਾ ਜ਼ਰਾ ਆਪਣੇ ਚ ਬਹੁਤ ਕੁਛ ਸਮੇਟ ਕੇ ਬੈਠਾ ਹੈ ਜੇ ਅਸੀਂ ਖੋਲਣਾ ਚਾਹੀਏ। ਸਾਗਰ, ਸੂਰਜ ਦੀ ਕਿਰਨ, ਚੰਦਰਮਾ, ਮਨੁੱਖ, ਬਨਸਪਤੀ, ਪਸ਼ੂ, ਪੰਖੀ, ਹਰ ਇੱਕ ਗਿਆਨ ਦੇ ਸਾਗਰ ਨੇ। ਚਾਰੋਂ ਪਾਸੇ ਗਿਆਨ ਦਾ ਉਮੜਿਆ ਹੋਇਆ ਸਾਗਰ ਹੈ। ਮਨੁੱਖ ਅਗਰ ਯਤਨ ਕਰੇ ਤਾਂ ਇਸ ਸਾਗਰ ਦੇ ਚੋਂ ਕੁਛ ਇੱਕ ਅੰਮ੍ਰਿਤ ਦੇ ਘੁੱਟ ਪਾਨ ਕਰਕੇ ਰਹਿਸ ਦੀ ਦੁਨੀਆਂ ਵਿੱਚ ਖੋ ਸਕਦਾ ਹੈ, ਅਸ ਦਾ ਆਨੰਦ ਮਾਣ ਸਕਦਾ ਹੈ। ਤੋ ਸਾਹਿਬ ਕਹਿੰਦੇ ਨੇ ਮੈਂ ਜੋ ਵਿਦਿਆ ਨੂੰ ਮਹਿਸੂਸ ਕਰਦਾ ਜੋ ਚਾਰੋਂ ਪਾਸੇ ਬਿਖਰੀ ਪਈ ਹੈ, ਗਿਆਨ ਨੂੰ ਮਹਿਸੂਸ ਕਰਦਾ ਜੋ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ, ਤਾਂ ਮੈਂ ਵਿਸਮਾਦ ਹੋ ਜਾਂਦਾ। ਵਿਸਮਾਦ ਜੀ, ਵਿਸਮਾਦ ਭੇਦ, ਫਿਰ ਮੈਂ ਵੇਖਦਾ ਜੀਵਾਂ ਨੂੰ ਔਰ ਜੀਵਾਂ ਦੇ ਭੇਦ ਨੂੰ, ਮੈਂ ਤੇ ਵਿਸਮਾਦ ਹੋ ਜਾਂਦਾ। ਇੱਕ ਚਿੜੀ ਤੋਤੇ ਨਾਲ ਮੇਲ ਨਹੀਂ ਖਾਂਦੀ, ਤੋਤਾ ਕੌਵੇ ਨਾਲ ਮੇਲ ਨਹੀਂ ਖਾਂਦਾ, ਕੌਆ ਇਲ ਨਾਲ ਮੇਲ ਨਹੀਂ ਖਾਂਦੀ, ਇਲ ਬਾਜ਼ ਨਾਲ ਮੇਲ ਨਹੀਂ ਖਾਂਦਾ, ਬਾਜ਼ ਕਬੂਤਰ ਨਾਲ ਮੇਲ ਨਹੀਂ ਖਾਂਦਾ, ਔਰ ਇਸੇ ਤਰੀਕੇ ਨਾਲ ਕਬੂਤਰ ਕੋਇਲਾਂ ਨਾਲ ਮੇਲ ਨਹੀਂ ਖਾਂਦਾ, ਕੋਇਲ ਜਿਹੜੀ ਹੈ ਕੌਵੇ ਨਾਲ ਮੇਲ ਨਹੀਂ ਖਾਂਦੀ। ਇਹ ਭੇਦ ਪਕਸ਼ੀਆਂ ਦੇ ਤਲ ਤੇ ਭੇਦ, ਕੀੜੇ ਮਕੌੜਿਆਂ ਦੇ ਤਲ ਤੇ ਭੇਦ, ਚੌਪਾਏ ਜਾਨਵਰਾਂ ਦੇ ਤਲ ਤੇ ਭੇਦ। ਗਊਆਂ ਘੋੜੇ ਜੈਸੀਆਂ ਨਹੀਂ ਨੇ, ਘੋੜੇ ਹਾਥੀ ਜੈਸੇ ਨਹੀਂ ਨੇ, ਹਾਥੀ ਸ਼ੇਰ ਜੈਸੇ ਨਹੀਂ ਨੇ, ਸ਼ੇਰ ਚੀਤੇ ਜੈਸੇ ਨਹੀਂ ਨੇ, ਔਰ ਚੀਤੇ ਗਿੱਦੜ ਜੈਸੇ ਨਹੀਂ ਨੇ, ਗਿੜ ਕੁੱਤੇ ਜੈਸੇ ਨਹੀਂ ਨੇ। ਇਹ ਤੇ ਭੇਦ ਹੈ, ਸਿਰਫ ਆਕਾਰ ਦਾ ਭੇਦ ਨਹੀਂ ਹੈ, ਹੋਰ ਵੀ ਬਾਰੀਕ ਭੇਦ ਹੈ। ਸਾਰੇ ਕੁੱਤੇ ਵੀ ਇੱਕ ਜੈਸੇ ਨਹੀਂ ਨੇ, ਸਾਰੇ ਸ਼ੇਰ ਵੀ ਇੱਕ ਜੈਸੇ ਸ਼ੇਰ ਨਹੀਂ ਨੇ, ਸਾਰੀਆਂ ਬੱਕਰੀਆਂ ਵੀ ਜੈਸੀਆਂ ਬੱਕਰੀਆਂ ਨਹੀਂ ਨੇ, ਸਾਰੀਆਂ ਭੇਡਾਂ ਵੀ ਇੱਕ ਜੈਸੀਆਂ ਭੇਡਾਂ ਨਹੀਂ ਨੇ, ਔਰ ਸਾਰੇ ਮਨੁੱਖ ਵੀ ਇੱਕ ਜੈਸੇ ਮਨੁੱਖ ਨਹੀਂ ਨੇ, ਸਾਰੇ ਦਰਖਤ ਵੀ ਇੱਕ ਜੈਸੇ ਦਰਖਤ ਨਹੀਂ ਨੇ। ਸਾਹਿਬ ਕਹਿੰਦੇ ਨੇ ਜਦ ਮੈਂ ਦੀਵਾਂ ਨੂੰ ਵੇਖਦਾ ਜੋ ਬਨਸਪਤੀ ਦੇ ਚ ਨੇ, ਪਸ਼ੂ ਪੰਖੀਆਂ ਦੇ ਚ ਨੇ, ਕੀੜੇ ਮਕੌੜਿਆਂ ਦੇ ਚ ਨੇ, ਤੇ ਫਿਰ ਮੈਂ ਇਹਨਾਂ ਦੇ ਭੇਦ ਵੇਖਦਾ। ਬੜੀ ਦੂਰੀ ਹੈ ਆਪਸ ਦੇ ਚ, ਕੋਈ ਮੇਲ ਹੀ ਨਹੀਂ। ਬੱਕਰੀ ਦਾ ਕੀ ਮੇਲ ਹੈ ਗਊ ਨਾਲ, ਤੇ ਗਊ ਦਾ ਕੀ ਮੇਲ ਹੈ ਸ਼ੇਰ ਦੇ ਨਾਲ, ਤੇ ਸ਼ੇਰ ਦਾ ਕੀ ਮੇਲ ਹੋ ਸਕਦਾ ਹਾਥੀ ਨਾਲ, ਤੇ ਹਾਥੀ ਦਾ ਕੀ ਮੇਲ ਹੋ ਸਕਦਾ ਘੋੜਿਆਂ ਨਾਲ। ਇਹ ਤੇ ਬੜੀ ਦੂਰੀ ਹੈ, ਭੇਦ ਹੈ। ਸਾਹਿਬ ਕਹਿੰਦੇ ਨੇ ਐਸਾ ਜਦ ਮੈਂ ਸੰਸਾਰ ਦੇ ਚ ਭੇਦ ਵੇਖਦਾ, ਇੱਕ ਦਰਿਆ ਦਾ ਦੂਸਰੇ ਦਰਿਆ ਨਾਲ ਕੀ ਮੇਲ ਹੈ, ਇੱਕ ਪਹਾੜ ਦਾ ਦੂਸਰੇ ਪਹਾੜ ਨਾਲ ਕੀ ਮੇਲ ਹੈ, ਇੱਕ ਗ੍ਰਹਿ ਨਛੱਤਰ ਤਾਰੇ ਸਿਆਰੇ ਦਾ ਦੂਜਿਆਂ ਨਾਲ ਕੀ ਮੇਲ ਹੈ। ਦੂਰੀਆਂ, ਭੇਦ। ਇਸ ਭੇਦ ਨੂੰ ਜਦ ਮੈਂ ਵੇਖਦਾ ਤਾਂ ਵਿਸਮਾਦ ਤਾਰੀ ਹੁੰਦਾ। ਇਹ ਭੇਦ ਆਪਾਂ ਵੀ ਰੋਜ਼ ਵੇਖਦੇ ਹਾਂ, ਚਾਰੋਂ ਪਾਸੇ ਸਾਨੂੰ ਦਿਖਾਈ ਦਿੰਦਾ ਹੈ। ਬੰਦੇ ਬੰਦ ਵਿੱਚ ਭੇਦ ਹੈ, ਮਨੁੱਖ ਮਨੁੱਖ ਦੇ ਚ ਅੰਤਰਾਲ ਹੈ। ਸਾਰਾ ਜੀਵਨ, ਸਾਰੇ ਜੀਵ, ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿਚਕਾਰ ਇੱਕ ਭੇਦ ਦੀ ਦੀਵਾਰ ਹੈ। ਇਹ ਭੇਦ ਰੰਗ ਦਾ ਹੈ, ਰੂਪ ਦਾ ਹੈ, ਜ਼ਾਤ ਦਾ ਹੈ, ਪਾਤ ਦਾ ਹੈ, ਨਸਲ ਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਦੁਨੀਆਂ ਵਿੱਚ ਭਾਸ਼ਾ ਦਾ ਹੈ, ਮਜ਼ਹਬ ਦਾ ਹੈ। ਗਰਸ ਕੇ ਹਰ ਜੀਵਾਂ ਵਿੱਚ ਭੇਦ ਹੈ। ਰੇਸ਼ਮ ਦੇ ਕੀੜੇ ਬਿਸ਼ਟਾ ਦੇ ਕੀੜੇ ਜੈਸੇ ਨਹੀਂ ਨੇ, ਬੜਾ ਭੇਦ ਹੈ। ਜਦਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ, ਬਿਸ਼ਟਾ ਦਾ ਕੀੜਾ ਵੀ ਕੀੜਾ ਹੈ, ਪਰ ਬਹੁਤ ਵੱਡਾ ਭੇਦ ਹੈ, ਬਹੁਤ ਵੱਡੀ ਆਪਸ ਵਿੱਚ ਖੜੀ ਦੀਵਾਰ ਹੈ। ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਭੇਦ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਫਿਰ ਮੈਂ ਰੂਪ ਵੇਖਦਾ, ਚਾਰੋਂ ਪਾਸੇ ਬਿਖਰਿਆ ਹੋਇਆ, ਪੰਛੀਆਂ ਦਾ ਰੂਪ, ਮਨੁੱਖਾਂ ਦਾ ਰੂਪ, ਪਸ਼ੂਆਂ ਦਾ ਰੂਪ, ਤੇ ਫਿਰ ਇਹਦੇ ਉੱਤੇ ਚੜਿਆ ਹੋਇਆ ਰੰਗ ਵੇਖਦਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਤੇ ਕਿਸੇ ਨੂੰ ਤੇ ਕਈ ਕਈ ਰੰਗ ਦੇ ਦਿੱਤੇ। ਇੱਕ ਇੱਕ ਮੱਛੀ ਦੇ ਚ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ, ਇੱਕ ਇੱਕ ਪੰਛੀ ਦੇ ਚ ਕਈ ਕਈ ਰੰਗ ਦੇਖਣ ਮਿਲਦੇ ਨੇ। ਔਰ ਮਨੁੱਖ ਅਗਰ ਥੋੜਾ ਜਿਹਾ ਵੀ ਧਾਰਮਿਕ ਹੈ ਤੇ ਬਾਰੀਕ ਬੁੱਧ ਰੱਖਦਾ ਹੈ, ਵਿਸਮਾਦ ਤਾਰੀ ਹੋਏ ਬਿਨਾਂ ਰਹਿ ਨਹੀਂ ਸਕੇਗਾ। ਹੇਮਕੁੰਡ ਦੀ ਯਾਤਰਾ ਦੇ ਸਮੇਂ ਇੱਕ ਉਦਾਸੀ ਮਹਾਤਮਾ ਨੇ ਰਸਤੇ ਵਿੱਚ ਬੈਂਗਣਾ ਦੇ ਇੱਕ ਖੇਤ ਨੂੰ ਵੇਖ ਕੇ ਉਹਦੇ ਨੇਤਰ ਸੱਜਲ ਹੋਏ ਤੇ ਬੈਂਗਣ ਨੂੰ ਗਲਵਕੜੀ ਚ ਲੈ ਲਿਆ, ਉਹਦੇ ਬੂਟੇ ਨੂੰ। ਆਮ ਲੋਕਾਂ ਦੀ ਦ੍ਰਿਸ਼ਟੀ ਗੋਚਰ ਜਦ ਇਹ ਘਟਨਾ ਹੋਈ ਤੇ ਇੰਜ ਮਹਿਸੂਸ ਹੋਇਆ ਜਿਸੇ ਕਿ ਪਾਗਲ ਹੈ, ਲੇਕਿਨ ਨਹੀਂ, ਉਹਦੀ ਰਸਨਾ ਤੇ ਬੋਲ ਨਿਕਲ ਰਹੇ ਸਨ। ਬਲ ਬਲ ਜਾਊ ਸ਼ਾਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਣੀ। ਹੇ ਅਕਥ ਪ੍ਰਭੂ, ਹੇ ਸ਼ਾਮ ਸੁੰਦਰ, ਅੱਜ ਤੂੰ ਇਸ ਬੈਂਗਣ ਵਿੱਚ ਬੜਾ ਸੋਹਣਾ ਮੁਖੜਾ ਦਿਖਾਇਆ ਹੈ। ਸ਼ਿਆਮ ਰੰਗ ਵੀ ਕਿਤਨਾ ਸੁੰਦਰ ਹੋ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਪ੍ਰਭਾਵ ਕਰ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਮਨ ਨੂੰ ਅੰਦੋਲਿਤ ਕਰ ਸਕਦਾ ਹੈ। ਹੇ ਪ੍ਰਭੂ, ਇਹ ਤੂੰ ਬੈਂਗਣਾ ਦੇ ਰਾਹੀਂ ਦਿਖਾਉਣਾ ਸੀ ਮੈਨੂੰ। ਰੋਜ਼ ਵੇਖਦੇ ਹਾਂ ਬੈਂਗਣ, ਲੇਕਿਨ ਬੈਂਗਣ ਵਿੱਚ ਸ਼ਿਆਮ ਸੁੰਦਰ ਦੇ ਦਰਸ਼ਨ ਕਿੱਥੇ? ਇਸ ਲਈ ਇੱਕ ਬਾਰੀਕ ਬੁੱਧ ਚਾਹੀਦੀ ਹੈ, ਇਸ ਲਈ ਕਵੀ ਦਾ ਹਿਰਦਾ ਚਾਹੀਦਾ, ਇਸ ਲਈ ਸੰਤ ਦੀ ਆਤਮਾ ਚਾਹੀਦੀ ਹੈ। ਫਿਰ ਤੇ ਬੈਂਗਣ ਵੀ ਪਰਮਾਤਮਾ ਜੈਸੇ ਦਿਖਾਈ ਦੇਣਗੇ, ਤੇ ਜੇ ਇਹ ਬੁੱਧ ਨਹੀਂ ਤਾਂ ਹੋ ਸਕਦਾ ਪਰਮਾਤਮਾ ਵੀ ਬੈਂਗਣਾ ਜੈਸੇ ਹੀ ਦਿਖਾਈ ਦੇਵੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਰੂਪ, ਵਿਸਮਾਦ ਰੰਗ, ਮੈਂ ਰੂਪ ਵੇਖਦਾ, ਜਿੱਥੇ ਤੱਕ ਵੇਖਦਾ ਤੇ ਫਿਰ ਉਹਨਾਂ ਦਾ ਰੰਗ ਵੇਖਦਾ। ਹੇ ਮੇਰੇ ਅਕਾਲ ਪੁਰਖ, ਵਿਸਮਾਦ ਮੇਰੇ ਤਾਰੀ ਹੋ ਜਾਂਦਾ ਹੈ, ਮੈਂ ਤੇ ਰਹੱਸ ਦੀ ਦੁਨੀਆਂ ਵਿੱਚ ਖੋ ਜਾਂਦਾ। ਫਿਰ ਅਗਾਂਹ ਚੱਲ ਕੇ ਸਾਹਿਬ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਹੇ ਅਕਾਲ ਪੁਰਖ ਮੈਂ ਹੈਰਾਨ ਹੋ ਜਾਂਦਾ ਕਿ ਮਨੁੱਖ ਕੱਪੜੇ ਪਹਿਨਦੇ ਨੇ, ਪਸ਼ੂ ਕੱਪੜੇ ਨਹੀਂ ਪਹਿਨਦੇ, ਪਕਸ਼ੀ ਕੱਪੜੇ ਨਹੀਂ ਪਹਿਨਦੇ, ਨਗਨ ਘੁੰਮਦੇ ਪਏ ਨੇ, ਤੇ ਉਹਨਾਂ ਨੂੰ ਆਪਣੀ ਨਗਨਤਾ ਦਾ ਕੁਬੋਧ ਵੀ ਨਹੀਂ ਹੈ, ਨਗਨਤਾ ਤੇ ਕੋਈ ਸ਼ਰਮਸਾਰੀ ਵੀ ਨਹੀਂ ਹੈ, ਨਗਨਤਾ ਦਾ ਕੋਈ ਅਹਿਸਾਸ ਵੀ ਨਹੀਂ ਹੈ। ਜਦਕਿ ਅਸੀਂ ਰੋਜ਼ ਇਹ ਨੰਗੇ ਪਸ਼ੂ ਵੇਖਦੇ ਹਾਂ, ਕਦੀ ਵਿਸਮਰਤਾਰੀ ਨਹੀਂ ਹੋਇਆ, ਬਾਰੀਕ ਬੁੱਧ ਚਾਹੀਦੀ ਹੈ। ਤੋ ਸਾਹਿਬ ਸ਼੍ਰੀ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪਾਉ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ। ਸਾਹਿਬ ਕਹਿੰਦੇ ਨੇ ਵਗਦੀ ਹੋਈ ਪੌਣ ਨੂੰ ਵੇਖ ਕੇ ਮੈਂ ਵਿਸਮਾਦ ਦੀ ਦੁਨੀਆਂ ਵਿੱਚ ਖੋ ਜਾਂਦਾ। ਇਸ ਨੂੰ ਮਹਾਂਕਵੀ ਸੂਰਬੀਰ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਇੰਜ ਬਿਆਨ ਕਰਦੇ ਨੇ, ਕਹੂੰ ਪਵਨ ਹੋ ਕੇ ਬਹੇ ਬੇਗ ਐਸੇ, कहे मोह ना आवे कथों आहे कैसे। हे प्रभु किधरे तू पण बन के जद मैनू स्पर्श करके लंघ जाना है, जद मैनू छू करके लंघ जाना है, ते ए छूना मैनू बहुत वड्डा सुख देंदा है। गर्मी है, पसीना आ रहा है, ते पवन छू के लंघ गई है। एक संसारी नू तो ऐसा महसूस होवेगा हवा दा झोंका है कुछ ताजगी दे के। एक कवि नू कुछ होर ढंग नाल महसूस होवेगा, पर जिहड़ा एक संत है उन्हें ते कहना हे प्रभु तू अज छू के लंघे है बड़ा सुख दे गए, तू छू के लंघे है मेरा पसीना सुख गया, तू मैनू सर्श करके लंघे है, तू मेरे अज गलवकड़ी च लगे है। पवी परमात्मा है, जबकि कईयां लई ते हो सकदा है परमात्मा भी सिर्फ वगदी हवा ही होवे और कुछ नहीं। नहीं, संत लई ते वगदी हुई पवन ए ते परमात्मा है। चारों पासे परमात्मा छू रहा सानू स्पर्श कर रहा है, किधरे पवन दे रूप च, किधरे तती दे रूप च, किधरे सूरज दीआं किरणां दे रूप च, किधरे होर अदृश्यंगां दे रूप च, चारों पासे सानू छू रहा है। पर एक बदकिस्मती है, असी उसनू नहीं छू रहे। असी अखां बंद कर लैंदे आ, असी अपने हिरदे दे उत्ते एक बहुत वड्डा पत्थर रख लैंदे आ, फिर भी सानू छू रहा है। उहदी स्पर्शता दा बोध क्यों नहीं होया? क्योंकि बुद्धि विकसित नहीं हुई। गुरु जन पास आ, सतसंग दे च आना, इसका मुख मकसद जिहड़ा है इतना ही है कि हार परयो स्वामी के द्वारे दीजे बुद्ध विवेका। हे प्रभु ओ विवेक बुद्ध मैनू दे कि चारों पासे तू जिहड़ा मैनू छू रहे है इहदा मैनू बोध हो जाए, इसका मैनू पता चल जाए। ऐसा भी हो सकता है कि मां बाप दा हाथ जो सिर ते पे है, अगर बंदा रहस्यवादी है तो ऐसा सोचेगा अज ते परमात्मा ने असीस दे दी, अज ते ईश्वर ने असीस दे दी, मां दे रूप विच, पिता दे रूप विच, गुरु दे रूप विच, उस्ताद रूप विच, असीस ते चारों पासे मिल रही है। पात्रता होनी चाहिए, योग्यता होनी चाहिए, बोध होना चाहिए। तो साहब कहिंदे ने हे प्रभु तू किधरे पूर्ण रूप विच मैनू छू रहे हैं, मैनू ताजगी दे रहे हैं, मैनू जिंदगी दे रहे हैं, और इस वगदी हुई पवन नू वेख के मैं विस्माद हो जाना। विस्माद पौन विस्माद पानी, हे प्रभु वगदे हुए दरियावां नू, बरस दियां हुईयां बूंदां नू, सागर दियां लहरां नू, झीलां नू, और थां थां ते पै पानी नू, ते बुझा रहे रास ए पानी मैं ते विस्माद हो जाना। शरीर विच ए पानी, हे प्रभु मैं ते इस दी दुनिया च खो जाना। ए पानी असी वेखदे हां, जैसे बारीक बुद्धि प्राप्ति होवेगी पानी पानी दिखाई देगा, पानी प्रभु अकल पुरख दा रूप दिखाई देगा। हकीकत है गुरु गोबिंद जी महाराज कहंदे ने कहूं फूल होए के भले राग भूले। हे प्रभु कमाल दी गल है, किधरे मेरे सामने तो फुल के खड़े हैं फुलां दी तरह, फुल के खड़ा है फुलां दे च, ऐसा सोपण ऐसी कोमल, तू इतना कोमल है, तू इतना सुंदर है, तू इतना सुगंधित है। कहूं फूल होए के भले रग फूले, कहूं भंवर होए के भली बात भूले। हे प्रभु मैं ते होर कौतक वेख के हैरान हो रहा कि किधरे पौरा हो के तू आप ही अपने रूप ते मस्त होया फिरदा है, आप अपनी सुगंधी ते मस्त होया फिरदा है, फुल दे चौ पासे परिक्रमा पिया करदा है, फुल तो आप भौरा तो आप अपनी आप दे ऐसी लीनता, अपने आप दे ते ऐसा तू मोहित होया फिरदा है। ए एक दृष्ट है, एक धार्मिक दृष्टि है, जद ए मिलदी है तो चारों पासे पसारा ब्रह्मदाई दिखाई देता है। सतगुरुदेव जी महाराज कहंदे ने पानी नू वेख के मैं बिस्मत अवस्था चला जाना, प्यास लगदी है पानी पींदे आ, पींदियां जो शांति मिलती है, चैन मिलता है, शरीर नू जो आराम मिलता है, हे प्रभु मैं दंग रह जाना। इतनी वड्डी तेरी ये दात, इतनी वड्डी तेरी ये सौगात, और इस देच इतना तू रस पा दिता, इतना तू जीवन पा दिता। विस्मार अग्नि खेडे विडाणी, मैं विस्माद हो जाना अग्नि नू वेख के जो तरह तरह के कुतक पई कर दिए। किधरे बड़वा अग्न, किधरे दावा अग्न, किधरे जठर अगन। दावा अगन जो बनस्पति दे विच है, बड़वा अगन जो सागर दे विच है, जठर अग्नि ਜੋ ਨੀਵਾਂ ਦੇ ਸਰੀਰ ਦੇ ਅੰਦਰ ਹੈ। ਸਾਹਿਬ ਕਹਿੰਦੇ ਨੇ ਮੈਂ ਤੇ ਦੰਗ ਹਾਂ, ਵੱਖ ਵੱਖ ਇਹ ਅਗਨੀਆਂ ਵੱਖ ਵੱਖ ਕੌਤਕ ਕਰ ਰਹੀਆਂ ਨੇ, ਆਪਣੇ ਆਪਣੇ ਢੰਗ ਨਾਲ ਇਹ ਤਮਾਸ਼ਾ ਕਰ ਰਹੀਆਂ ਨੇ। ਔਰ ਇਹਨਾਂ ਦਾ ਤਮਾਸ਼ਾ ਮੈਂ ਰੋਜ਼ ਪਿਆ ਵੇਖਦਾ, ਕਿਧਰੇ ਬੜਵਾ ਅਗਨ ਸਾਗਰ ਨੂੰ ਅੰਦੋਲਿਤ ਕਰਕੇ ਉਹਨੂੰ ਬਦਲਾਂ ਦਾ ਰੂਪ ਦੇਂਦੀ ਹੈ, ਤੇ ਦਾਵਾ ਅਗਨੀ ਬਨਸਪਤੀ ਦੇ ਚੋਂ ਪ੍ਰਗਟ ਹੋਏ ਤਰ੍ਹਾਂ ਤਰ੍ਹਾਂ ਦੇ ਹੋਰ ਕੌਤਕ ਕਰਦੀ ਹੈ, ਤੇ ਕਿਧਰੇ ਸਰੀਰਾਂ ਵਿੱਚ ਜਲ ਅਗਨੀ ਪਾਚਨ ਸ਼ਕਤੀ ਦਾ ਕੰਮ ਕਰਦੀ ਹੈ, ਜੀਵਨ ਦੇਣ ਦਾ ਕੰਮ ਕਰਦੀ ਹੈ। ਅਗਨੀ ਦੇ ਐਸੇ ਕੌਤਕ ਤੇ ਜੀਵਨ ਦੇਣ ਦੇ ਵਸੀਲੇ ਵੇਖ ਕੇ ਹੇ ਪ੍ਰਭੂ ਮੈਂ ਤੇ ਵਿਸਮਾਦ ਦੀ ਦੁਨੀਆਂ ਵਿੱਚ ਖੋਜਣਾ। ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਪਾਣੀ। ਸਾਹਿਬ ਕਹਿੰਦੇ ਨੇ ਮੈਂ ਵਿਸਮਾਦਮਈ ਅਵਸਥਾ ਚਲਾ ਜਾਂਦਾ ਧਰਤੀ ਦੇ ਕੌਤਕ ਵੇਖ ਕੇ, ਧਰਤੀ ਦੀ ਹੋਂਦ ਨੂੰ ਵੇਖ ਕੇ, ਇਹਦੀ ਕ੍ਰਿਤ ਕਰਮ ਨੂੰ ਵੇਖ ਕੇ। ਇਸ ਧਰਤੀ ਦੇ ਉੱਤੇ ਜੋ ਅਨੇਕਾਂ ਖਾਣੀਆਂ ਨੇ, ਅੰਡਜ ਜੇਰਜ ਸਿੱਤਜ ਉਤਪੁਜ, ਜੋ ਅੰਡਿਆਂ ਤੋਂ ਪੈਦਾ ਹੋ ਰਹੇ ਨੇ, ਜੇਰ ਤੋਂ ਪੈਦਾ ਹੋ ਰਹੇ ਨੇ, ਪਸੀਨੇ ਤੋਂ ਪੈਦਾ ਹੋ ਰਹੇ ਨੇ, ਉਤਪੁਜ ਖਾਣੀਏ ਜੋ ਬਨਸਪਤੀ ਹੈ, ਇਹਨਾਂ ਖਾਣੀਆਂ ਨੂੰ ਵੇਖ ਕੇ ਵੀ ਮੈਂ ਵਿਸਮਾਦਮਈ ਅਵਸਥਾ ਦੇ ਚਲਾ ਜਾਣਾ। ਵਿਸਮਾਦ ਸਾਧ ਲਗੇ ਪ੍ਰਾਣੀ, ਹੇ ਅਕਾਲ ਪੁਰਖ ਜੀਵਾਂ ਨੂੰ ਜਦ ਸਵਾਦ ਦੇ ਚ ਲੀਨ ਮੈਂ ਦੇਖਦਾ ਤੇ ਸਵਾਦਾਂ ਦੇ ਗ੍ਰਸੇ ਹੋਏ ਮੈਂ ਦੇਖਦਾ, ਮੈਂ ਤੇ ਇੱਥੇ ਵੀ ਵਿਸਮਾਦ ਜਾਂਦਾ। ਹਰ ਜੀਵ ਕਿਸੇ ਨਾ ਕਿਸੇ ਰਸ ਦੇ ਪਿੱਛੇ ਦੌੜ ਰਿਹਾ, ਹਰ ਜੀਵ ਦੇ ਅੰਦਰ ਕੋਈ ਨਾ ਕੋਈ ਰਸ ਜਿਹੜਾ ਉਹ ਪ੍ਰਧਾਨ ਹੈ। ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਜੋਗ ਵਿਸਮਾਦ ਯੋਗ, ਹੇ ਪ੍ਰਭੂ ਜੀਵਾਂ ਦਾ ਸੰਜੋਗ ਤੇ ਜੀਵਾਂ ਦਾ ਯੋਗ। ਮਨੁੱਖ ਮਨੁੱਖ ਦਾ ਹੀ ਸੰਜੋਗ ਨਹੀਂ, ਮਨੁੱਖ ਦਾ ਪਸ਼ੂਆਂ ਨਾਲ ਵੀ ਸੰਜੋਗ ਹੈ। ਘਰ ਵਿੱਚ ਜੋ ਗਊ ਹੈ ਪਾਲਤੂ, ਉਸ ਨਾਲ ਵੀ ਕੋਈ ਪੂਰਬਲਾ ਸੰਜੋਗ ਹੈ। ਘਰ ਵਿੱਚ ਜੋ ਕੁੱਤੇ ਨੇ ਉਹਨਾਂ ਨਾਲ ਵੀ ਸਾਡਾ ਕੋਈ ਸੰਯੋਗ ਹੈ ਪੂਰਬਲਾ। ਘਰ ਵਿੱਚ ਜੋ ਬੂਟੇ ਨੇ ਫੁੱਲਾਂ ਦੇ ਚਾਹੇ ਫਲ ਦੇ, ਇਹਨਾਂ ਨਾਲ ਵੀ ਸਾਡਾ ਕੋਈ ਪੂਰਬਲਾ ਸੰਯੋਗ ਹੈ। ਮਨੁੱਖ ਦਾ ਮਨੁੱਖ ਨਾਲ ਜੋ ਮੇਲ, ਮਨੁੱਖ ਦਾ ਜੋ ਬਨਸਪਤੀ ਨਾਲ ਮੇਲ, ਜਿਹੜੀ ਬਨਸਪਤੀ ਜ਼ਿਆਦਾ ਅੰਦੋਲਿਤ ਕਰੇ ਉਸ ਨਾਲ ਕੋਈ ਸਾਡਾ ਸੰਬੰਧ ਹੈ। ਜਿਹੜੇ ਪਸ਼ੂ ਜ਼ਿਆਦਾ ਅੰਦੋਲਿਤ ਕਰਨ, ਜ਼ਿਆਦਾ ਕਸ਼ਿਸ਼ ਦਾ ਬਾਇਸ ਬਣਨ, ਉਹਨਾਂ ਪਸ਼ੂਆਂ ਨਾਲ ਸਾਡਾ ਕੋਈ ਸੰਬੰਧ ਰਹਿ ਗਿਆ। ਔਰ ਇਸੇ ਤਰੀਕੇ ਨਾਲ ਜਿਹੜਾ ਮਨੁੱਖ ਜ਼ਿਆਦਾ ਪ੍ਰਭਾਵਿਤ ਕਰੇ ਤੇ ਜਿਸ ਦੀ ਚਾਹਤ ਬਹੁਤ ਜ਼ਿਆਦਾ ਪੈਦਾ ਹੋਵੇ, ਉਹ ਨਾਲ ਕੋਈ ਸੰਯੋਗ ਸਾਡਾ ਪੂਰਬਲਾ ਵੀ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜੀਵਾਂ ਦੇ ਤਰ੍ਹਾਂ ਤਰ੍ਹਾਂ ਦੇ ਮੈਂ ਸੰਯੋਗ ਵੇਖਦਾ, ਵੇਖ ਕੇ ਹੈਰਾਨ ਹੋ ਜਾਂਦਾ ਤੇ ਸੰਯੋਗ ਦੇ ਨਾਲ ਜੁੜਿਆ ਹੋਇਆ ਵਿਯੋਗ ਵੇਖਦਾ, ਵਿਛੋੜਾ ਵੇਖਦਾ, ਮਿਲਣਾ ਹੈ ਤੇ ਫਿਰ ਵਿਛੜਨਾ ਹੈ। ਇਹ ਵੀ ਮੈਨੂੰ ਵਿਸਮਾਦਮਈ ਅਵਸਥਾ ਵਿੱਚ ਲੈ ਜਾਂਦਾ। ਵਿਸਮਾਦ ਦੁੱਖ ਵਿਸਮਾਦ ਭੋਗ, ਜੀਵਾਂ ਨੂੰ ਜੋ ਭੁੱਖ ਲੱਗਦੀ ਹੈ ਇਹ ਵੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ ਤੇ ਭੁੱਖ ਲੱਗੇ। ਮਨੁੱਖ ਜਦ ਭੋਗ ਦੇ ਚਲੀਨ ਹੁੰਦੇ ਨੇ, ਰਸ ਦੇ ਚਲੀਨ ਹੁੰਦੇ ਨੇ, ਤਾਂ ਉਸ ਭੁੱਖ ਨੂੰ ਵੇਖ ਕੇ ਤੇ ਭੋਗ ਨੂੰ ਵੇਖ ਕੇ ਹੇ ਪ੍ਰਭੂ ਤੇ ਸਮਾਧੀ ਲੀਨ ਹੋ ਜਾਂਦਾ। ਵਿਸਮਾਦ ਸਿਫਤ ਵਿਸਮਾਦ ਸਾਲਾ, ਤੇਰੀ ਜਿਹੜੀ ਸਿਫਤ ਉਹ ਸਲਾਹ ਹੈ, ਉਸਦੇ ਰਸ ਹੈ ਤੇ ਆਨੰਦ ਹੈ, ਹੇ ਪ੍ਰਭੂ ਇਹ ਵੇਖ ਕੇ ਵੀ ਮੈਂ ਵਿਸਮਾਦ ਹੋ ਜਾਂਦਾ। ਵਿਸਮਾਦ ਉਜੜ ਵਿਸਮਾਦ ਰਾਹ, ਤਰ੍ਹਾਂ ਤਰ੍ਹਾਂ ਦੀ ਉਜਾੜ ਤੇ ਰਸਤੇ, ਭਟਕਣਾ ਤੇ ਮਾਰਗ ਚੱਲਣਾ, ਚਾਹੇ ਇਹ ਭਟਕਣਾ ਜ਼ਮੀਨ ਤੇ ਹੋਵੇ ਤੇ ਚਾਹੇ ਚੱਲ ਜ਼ਮੀਨ ਤੇ ਹੋਵੇ ਤੇ ਚਾਹੇ ਇਹ ਭਟਕਣਾ ਸੁਰਤ ਦਾ ਹੋਵੇ ਤੇ ਸਹੀ ਢੰਗ ਨਾਲ ਚੱਲਣਾ ਮਨੁੱਖ ਦੀ ਸੁਰਤ ਦਾ ਹੋਵੇ। ਸਾਹਿਬ ਕਹਿੰਦੇ ਇਸ ਭਟਕਣੇ ਨੂੰ ਵੇਖ ਕੇ, ਉਸ ਉੱਜੜ ਨੂੰ ਵੇਖ ਕੇ, ਉਜਾੜ ਨੂੰ ਵੇਖ ਕੇ ਤੇ ਰਸਤਿਆਂ ਨੂੰ ਵੇਖ ਕੇ ਇਹ ਵੀ ਮੈਂ ਵਿਸਮਾਦਮਈ ਅਵਸਥਾ ਵਿੱਚ ਲਿਹੋ ਜਾਂਦਾ। ਚਾਹੇ ਰਸਤੇ ਪਹਾੜਾਂ ਤੇ ਬਣੇ ਨੇ, ਚਾਹੇ ਧਰਤੀ ਤੇ ਬਣੇ ਨੇ। ਵਿਸਮਾਦ ਉੱਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਜੀਵਾਂ ਦੀ ਜੀਵਾਂ ਪ੍ਰਤੀ ਨੇੜਤਾ, ਪਰਮਾਤਮਾ ਦਾ ਨੇੜੇ ਦਿਖਾਈ ਦੇਣਾ, ਹੇ ਪ੍ਰਭੂ ਇਹ ਵੀ ਮੈਂ ਵਿਸਮਾਦ ਵਿੱਚ ਲੀਨ ਹੋ ਜਾਣਾ। ਪਰ ਤੇਰਾ ਦੂਰ ਦਿਖਾਈ ਦੇਣਾ ਤੇ ਜੀਵਾਂ ਦੀ ਜੀਵਾਂ ਨਾਲ ਜਿਹੜੀ ਦੂਰੀ ਹੈ, ਹੇ ਪ੍ਰਭੂ ਇਹ ਵੀ ਵਿਸਮਾਦ ਦਾ ਬਾਇਸ ਬਣ ਜਾਂਦੀ ਹੈ। ਵਿਸਮਾਦ ਵੇਖੇ ਹਾਜ਼ਰਾਂ ਹਜ਼ੂਰ, ਜਿਹੜਾ ਤੈਨੂੰ ਹਾਜ਼ਰ ਨਾਜ਼ਰ ਵੇਖਦਾ ਹੈ, ਇਹ ਵੀ ਵਿਸਮਾਦਮਈ ਅਵਸਥਾ ਨੂੰ ਜਨਮ ਦਿੰਦਾ ਹੈ। ਵੇਖ ਵਿਡਾਣ ਰਿਹਾ ਸਮਾਦ, ਨਾਨਕ ਬੁੱਝਣ ਪੂਰੇ ਭਾਗ। ਮੈਂ ਇਸ ਸਮਾਦ ਨੂੰ ਵੇਖ ਕੇ ਆਨੰਦਮਈ ਅਵਸਥਾ ਵਿੱਚ ਲੀਨ ਹੋ ਕੇ ਰਸ ਮਾਣਦਾ, ਪਰ ਇਹ ਵਿਸਮਾਦ ਬੁੱਝਿਆ ਜਾਂਦਾ ਹੈ ਉੱਚੇ ਭਾਗਾਂ ਨਾਲ, ਉੱਚੀ ਬਖਸ਼ਿਸ਼ ਨਾਲ, ਉੱਚੀ ਰਹਿਮਤ ਨਾਲ।